ਨਾਮੇ ਹੀ ਨਾਮ ਵਰਤਦੇ ਨਾਮੇ ਵਰਤਾਰਾ। ਲੋ ਗੁਰਮੁਖਾਂ ਦੀ ਇਹ ਅਵਸਥਾ ਹੈ, ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨਕੈ ਸਦਕਾਮ। ਗੁਰਮੁਖ ਨਾਮ ਹੀ ਨਾਮ ਦੇ ਵਿੱਚ ਵਰਤਦੇ ਨੇ, ਨਾਮੇ ਵਰਤਾਰਾ ਤੇ ਨਾਮ ਦਾ ਹੀ ਅੱਗੇ ਪਾਈ ਉਹ ਸ਼ਾਂਦਾ ਵਰਤਾਉਂਦੇ ਨੇ। ਆਪ ਜਪੈ ਅਵਰਹ ਨਾਮ ਜਪਾਵੈ ਦਾ ਗੁਰਮੁਖ ਵਪਾਰ ਕਰਦੇ ਹਨ। ਅੰਤਰ ਨਾਮ ਮੁਖ ਨਾਮ ਹੈ, ਨਾਮੇ ਸ਼ਬਦ ਵਿਚਾਰਾ। ਉਹਨਾਂ ਗੁਰਮੁਖਾਂ ਦੇ ਹਿਰਦੇ ਵਿੱਚ ਵੀ ਨਾਮ ਹੁੰਦਾ ਤੇ ਉਹਨਾਂ ਦੇ ਮੁਖ ਦੇ ਵਿੱਚ ਵੀ ਵਾਹਿਗੁਰੂ ਦਾ ਨਾਮ ਹੁੰਦਾ। ਮਨ ਸਾਚਾ ਮੁਖ ਸਾਚਾ ਸੋਏ, ਅਵਰਨਾ ਪੇਖਾ ਏਕਸ ਬਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਏਕੋ ਫਿਕਰ ਏਕੋ ਜ਼ਿਕਰ, ਉਹਨਾਂ ਗੁਰਮੁਖਾਂ ਦੇ ਅੰਦਰ ਵੀ ਨਾਮ ਹੁੰਦਾ ਤੇ ਮੁਖ ਦੇ ਵਿੱਚ ਵੀ ਨਾਮ ਹੁੰਦਾ। ਨਾਮੇ ਸ਼ਬਦ ਵਿਚਾਰਾ ਤੇ ਨਾਮ ਦੁਆਰਾ ਹੀ ਗੁਰੂ ਸ਼ਬਦ ਦੀ ਵਿਚਾਰ ਕਰਦੇ ਹਨ। ਨਾਮ ਸੁਣੀਐ ਨਾਮ ਮੰਨੀਐ ਨਾਮੇ ਵਡਿਆਈ। ਹਜ਼ੂਰ ਫਰਮਾਉਂਦੇ ਨੇ ਭਾਈ, ਉਹਨਾਂ ਗੁਰਮੁਖਾਂ ਦੀ ਰਸਨਾ ਤੋਂ ਨਾਮ ਨੂੰ ਸੁਣਿਆ ਜਾਂਦਾ ਤੇ ਨਾਮ ਮੰਨੀਐ, ਉਹਨਾਂ ਗੁਰਮੁਖਾਂ ਦੀ ਸੰਗਤ ਕਰਕੇ ਤੇ ਨਾਮ ਨੂੰ ਮੰਨੀਐ ਕਮਾਇਆ ਜਾਂਦਾ ਹੈ ਤੇ ਨਾਮੇ ਵਡਿਆਈ ਤੇ ਨਾਮ ਜਪ ਕੇ ਭਾਈ ਉਹਨਾਂ ਗੁਰਮੁਖਾਂ ਦੀ ਸੰਗਤ ਵਿੱਚੋਂ ਸਾਨੂੰ ਨਾਮ ਦੀ ਭਗਤੀ ਦੀ ਗਿਆਨ ਦੀ ਵਡਿਆਈ ਪ੍ਰਾਪਤ ਹੁੰਦੀ ਹੈ। ਨਾਮ ਸਾ ਲਾਹੇ ਸਦਾ ਸਦਾ ਨਾਮੇ ਮਹਿਲ ਪਾਈ। ਹਜ਼ੂਰ ਕਹਿੰਦੇ ਨੇ ਜਿਹੜੇ ਗੁਰਮੁਖ ਵਿਅਕਤੀ ਨੇ ਨਾਮ ਸਾ ਲਾਹੇ ਸਦਾ ਸਦਾ, ਉਹ ਸਦਾ ਸਦਾ ਹਮੇਸ਼ਾ ਹਮੇਸ਼ਾ ਵਾਹਿਗੁਰੂ ਦੇ ਨਾਮ ਨੂੰ ਸਲਾਉਂਦੇ ਹਨ। ਨਾਮੇ ਮਹਿਲ ਪਾਈ ਤੇ ਨਾਮ ਦੁਆਰਾ ਹੀ ਉਹਨਾਂ ਨੂੰ ਮਹਿਲ ਸਰੂਪ ਦੀ ਪ੍ਰਾਪਤੀ ਹੁੰਦੀ ਹੈ, ਅਥਵਾ ਨਾਮ ਦੁਆਰਾ ਹੀ ਮਹਿਲ ਉਸ ਵਾਹਿਗੁਰੂ ਦੇ ਉਸ ਸੱਚਖੰਡ ਨੂੰ ਵੀ ਪ੍ਰਾਪਤ ਕਰ ਲੈਂਦੇ ਹਨ। ਨਾਮੇ ਹੀ ਕੱਟ ਚਾਨਣਾ ਨਾਮੇ ਸੋਭਾ ਪਾਈ। ਇਹ ਨਾਮ ਦੀ ਵਡਿਆਈ ਹੋ ਰਹੀ ਹੈ, ਨਾਮ ਦੁਆਰਾ ਹੀ ਉਹਨਾਂ ਗੁਰਮੁਖਾਂ ਦੇ ਹਿਰਦੇ ਵਿੱਚ ਦੈਵੀ ਗਿਆਨ ਦਾ ਚਾਨਣ ਹੁੰਦਾ, ਪ੍ਰਕਾਸ਼ ਹੋ ਜਾਂਦਾ। ਨਾਮੇ ਸੋਭਾ ਪਾਈ ਤੇ ਨਾਮ ਦੁਆਰਾ ਹੀ ਉਹਨਾਂ ਗੁਰਮੁਖਾਂ ਨੇ ਲੋਕ ਤੇ ਪ੍ਰਲੋਕ ਦੀ ਸੋਭਾ ਵਡਿਆਈ ਪ੍ਰਾਪਤ ਕੀਤੀ ਹੈ। ਨਾਮੇ ਹੀ ਸੁਖ ਉਪਜੈ ਨਾਮੇ ਸਰਣ ਆਈ। ਹਜ਼ੂਰ ਕਹਿੰਦੇ ਭਾਈ, ਨਾਮ ਦੁਆਰਾ ਹੀ ਅਸਲੀ ਜਿਹੜਾ ਆਤਮਕ ਸੁਖ ਹੈ ਉਹ ਪੈਦਾ ਹੁੰਦਾ ਹੈ, ਜਿਹੜਾ ਸੱਚਾ ਸੁਖ ਹੈ ਉਹ ਨਾਮ ਦੁਆਰਾ ਹੀ ਪ੍ਰਗਟ ਹੁੰਦਾ। ਨਾਮੇ ਸਰਣਾਈ ਤੇ ਨਾਮ ਦੁਆਰਾ ਹੀ ਵਾਹਿਗੁਰੂ ਦੀ ਸ਼ਰਨ ਪ੍ਰਾਪਤ ਹੁੰਦੀ ਹੈ। ਬਿਨ ਨਾਵੈ ਕੋਈ ਨਾ ਮੰਨੀਐ ਮਨਮੁਖ ਪਤ ਗੁਆਈ। ਲੋ ਹਜ਼ੂਰ ਫਰਮਾਉਂਦੇ ਨੇ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਨਾ ਇਸ ਦੁਨੀਆਂ ਦੇ ਵਿੱਚ ਤੇ ਨਾ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਕੋਈ ਵੀ ਨਹੀਂ ਮੰਨਿਆ ਜਾਂਦਾ, ਭਾਵ ਕਿਸੇ ਦਾ ਵੀ ਸਤਿਕਾਰ ਨਹੀਂ ਹੁੰਦਾ। ਨਾਮ ਦੁਆਰਾ ਹੀ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਮਨੁੱਖ ਦਾ ਸਤਿਕਾਰ ਹੁੰਦਾ ਹੈ। ਮਨਮੁਖ ਪਤ ਗੁਆਈ ਤੇ ਮਨਮੁਖ ਬੰਦੇ ਨੇ ਨਾਮ ਜਪਿਆ ਨਹੀਂ, ਇਸੇ ਲਈ ਮਨਮੁਖ ਨੇ ਆਪਣੀ ਦਰਗਾਹ ਦੇ ਵਿੱਚ ਪਤ ਇੱਜ਼ਤ ਅਬਰੋ ਗੁਆ ਲਈ। ਜੰਪੁਰ ਬਾਧੇ ਮਾਰੀਆ ਹੈ ਬਿਰਥਾ ਜਨਮ ਗੁਆਈ, ਕਿਉਂਕਿ ਉਹਨਾਂ ਦੇ ਕੋਲ ਨਾਮ ਨਹੀਂ ਹੁੰਦਾ, ਇਸੇ ਕਰਕੇ ਜਮਾ ਦੀ ਪੁਰੀ ਵਿੱਚ ਉਹ ਬੰਨੇ ਹੋਏ ਮਾਰੀ ਦੇ ਹਨ, ਭਾਵ ਜਮ ਦੂਤ ਉਹਨਾਂ ਨੂੰ ਕੁੱਟਦੇ ਮਾਰਦੇ ਨੇ। ਬਿਰਥਾ ਜਨਮ ਗਵਾਈ, ਉਹ ਆਪਣੇ ਮਨੁੱਖਾ ਜਨਮ ਨੂੰ ਵਿਅਰਥ ਗਵਾ ਕੇ ਇੱਥੋਂ ਚਲੇ ਜਾਂਦੇ ਹਨ। ਨਾਮੈ ਕੀ ਸਭ ਸੇਵਾ ਕਰੈ ਗੁਰਮੁਖ ਨਾਮ ਬੁਝਾਈ। ਲੋ ਹਜ਼ੂਰ ਕਹਿੰਦੇ ਨੇ ਭਾਈ, ਜਿਤਨੇ ਵੀ ਲੋਕ ਨੇ ਸਾਰੇ ਨਾਮ ਦੀ ਹੀ ਸੇਵਾ ਕਰਦੇ ਨੇ। ਇਹਦਾ ਮਤਲਬ ਇਹ ਹੈ, ਜਿਹਦੇ ਕੋਲ ਵਾਹਿਗੁਰੂ ਦਾ ਨਾਮ ਹੋਵੇ ਤੇ ਸਭ ਲੋਕ ਫਿਰ ਉਹਦੀ ਸੇਵਾ ਕਰਦੇ ਹਨ। ਗੁਰਮੁਖ ਨਾਮ ਬੁਝਾਈ, ਪਰ ਮੁਖੀ ਗੁਰੂ ਹੀ ਨਾਮ ਦੀ ਕਦਰੋ ਕੀਮਤ ਨੂੰ ਸਮਝਾਉਂਦੇ ਹੈ। ਪੂਰੇ ਗੁਰੂ ਤੋਂ ਬਿਨਾਂ ਨਾਮ ਦੀ ਕੀਮਤ ਦਾ ਵੀ ਪਤਾ ਨਹੀਂ ਲੱਗਦਾ। ਅਸੀਂ ਦੁਨਿਆਵੀ ਲੋਕ ਤਾਂ ਨਾਮ ਨੂੰ ਐਵੇਂ ਵਾਧੂ ਘਾਟੂ ਸਮਝੀ ਬੈਠੇ ਹਾਂ। ਨਾਮੋ ਹੀ ਨਾਮ ਮੰਨੀਐ ਨਾਮੇ ਵਡਿਆਈ। ਹਜ਼ੂਰ ਕਹਿੰਦੇ ਭਾਈ, ਨਾਮੋ ਹੀ ਨਾਮ ਮੰਨੀਐ, ਨਾਮ ਤੋਂ ਹੀ ਨਾਮ ਨੂੰ ਮੰਨਿਆ ਜਾਂਦਾ। ਇਹਦਾ ਮਤਲਬ ਇਹ ਹੈ, ਜਿਹੜਾ ਮਨੁੱਖ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦਾ ਹੈ, ਫਿਰ ਉਹਦੇ ਨਾਮ ਦਾ ਵੀ ਅੱਗੇ ਸੰਸਾਰ ਦੇ ਵਿੱਚ ਸਤਿਕਾਰ ਕੀਤਾ ਜਾਂਦਾ, ਬੜੇ ਅਦਬ ਦੇ ਨਾਲ ਉਹਦਾ ਨਾਮ ਲਿਆ ਜਾਂਦਾ। ਜਿਹੜੇ ਜਿਹੜੇ ਮਹਾਂਪੁਰਖਾਂ ਨੇ ਵਾਹਿਗੁਰੂ ਦੇ ਨਾਮ ਨੂੰ ਜਪਿਆ ਹੈ, ਉਹਨਾਂ ਦੇ ਨਾਮ ਦਾ ਵੀ ਲੋਕ ਸਤਿਕਾਰ ਕਰਦੇ ਨੇ, ਬੜੇ ਅਦਬ ਨਾਲ ਉਹਨਾਂ ਦਾ ਨਾਮ ਲੈਂਦੇ ਨੇ, ਸੰਤ ਮਹਾਂਪੁਰਖ ਬਾਬਾ ਜੀ ਕਹਿ ਕੇ ਉਹਨਾਂ ਨੂੰ ਯਾਦ ਕਰਦੇ ਹੈ। ਨਾਮੋ ਹੀ ਨਾਮ ਮੰਨੀਏ, ਨਾਮ ਤੋਂ ਹੀ ਅੱਗੇ ਪਾਈ ਅਸਲੀ ਮਨੁੱਖ ਦੇ ਨਾਮ ਦੀ ਅੱਗੇ ਵਡਿਆਈ ਹੁੰਦੀ ਮੰਨਿਆ ਜਾਂਦਾ ਹੈ। ਨਾਮੇ ਵਡਿਆਈ ਤੇ ਨਾਮ ਦੁਆਰਾ ਹੀ ਪਾਈ ਦੀਨ ਦੁਨੀਆਂ ਦੀ ਲੋਕ ਪ੍ਰਲੋਕ ਦੀ ਵਡਿਆਈ ਪ੍ਰਾਪਤ ਹੁੰਦੀ ਹੈ। ਜਿਸ ਨੂੰ ਦੇਵੈ ਤਿਸ ਮਿਲੈ ਗੁਰਮਤੀ ਨਾਮ ਬੁਝਾਈ। ਹਜ਼ੂਰ ਕਹਿੰਦੇ ਨੇ ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਨਾਮ ਦੇਵੇ ਉਸੇ ਨੂੰ ਇਹ ਨਾਮ ਮਿਲਦਾ ਹੈ। ਗੁਰਮਤੀ ਨਾਮ ਬੁਝਾਈ ਤੇ ਵਾਹਿਗੁਰੂ ਕਿਵੇਂ ਨਾਮ ਦਿੰਦਾ ਹੈ? ਗੁਰਮਤੀ ਨਾਮ ਬੁਝਾਈ ਗੁਰੂ ਦੀ ਮਤ ਦੁਆਰਾ ਉਹ ਵਾਹਿਗੁਰੂ ਨਾਮ ਦੀ ਮਹਿਮਾ, ਨਾਮ ਦੀ ਵਡਿਆਈ, ਨਾਮ ਦੀ ਕਦਰੋ ਕੀਮਤ ਨੂੰ ਸਮਝਾ ਦਿੰਦਾ ਹੈ ਤੇ ਫਿਰ ਉਹ ਗੁਰਮੁਖ ਪਿਆਰੇ ਵਾਹਿਗੁਰੂ ਦੇ ਨਾਮ ਨੂੰ ਜਪਦੇ ਹਨ। ਨਾਨਕ ਸਭ ਕੁਛ ਨਾਵੈ ਕੈ ਵਸ ਹੈ ਪੂਰੇ ਭਾਗ ਕੋ ਪਾਈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ ਸਭ ਕੁਝ ਵਾਹਿਗੁਰੂ ਦੇ ਨਾਮ ਦੇ ਵਸ ਹੈ। ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਤੇ ਆਈਐ। ਜੇ ਵਸਤ ਮੰਗੀਐ ਸਾਈ ਪਾਈਐ ਜੇ ਨਾਮ ਚਿਤ ਲਾਈਐ। ਸੰਤੋ ਹਰ 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 ਆਰਾਧ ਹੋ ਹਰ ਆਰਾਧ ਸਭੋ ਕਿਛ ਪਾਈਐ ਕਾਰਜ ਸਗਲੇ ਸਦ। ਨਾਮ ਜਪ ਕੇ ਉਹ ਕਿਹੜੀ ਵਸਤੂ ਜਿਹੜੀ ਨਹੀਂ ਮਿਲ ਸਕਦੀ? ਨਾਨਕ ਸਭ ਕੁਛ ਨਾਵੈ ਕੈ ਵਸ ਹੈ। ਹਜ਼ੂਰ ਕਹਿੰਦੇ ਨੇ ਮੁਕਤੀ ਗੱਲ ਇਹ ਹੈ ਸਭ ਕੁਝ ਵਾਹਿਗੁਰੂ ਦੇ ਨਾਮ ਦੇ ਵਸ ਹੈ। ਪੂਰਾ ਭਾਗ ਕੋ ਪਾਈ, ਪਰ ਪੂਰੇ ਭਾਗਾਂ ਦੇ ਨਾਲ ਕੋਈ ਵਿਰਲਾ ਹੀ ਨਾਮ ਨੂੰ ਪ੍ਰਾਪਤ ਕਰਦਾ ਹੈ, ਨਹੀਂ ਤੇ ਦੁਨੀਆ ਬਈ ਹੋਰ ਭੰਬਲ ਭੂਸਿਆਂ 'ਚ ਪਈ ਹੋਈ ਹੈ, ਪਰੋਂ ਭੁਲੇਖਿਆਂ ਵਿੱਚ ਪਈ ਹੋਈ ਹੈ। ਨਾਮ ਦੇ ਵੱਲ ਕੋਈ ਵਿਰਲਾ ਹੀ ਆਉਂਦਾ ਹੈ। ਆਸਾ ਮਹੱਲਾ ਤੀਜਾ ਦੁਹਾਗਣੀ ਮਹਿਲ ਨਾ ਪਾਏ ਨੀ ਨਾ ਜਾਣਨ ਪਿਰਕਾ ਸੁਆਉ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਜਗਿਆਸੂ ਜਨਾਂ ਨੇ ਬੇਨਤੀ ਕੀਤੀ, ਇਹੋ ਮਨੁਆ ਕਿਉਂ ਘਰ ਵਸ ਆਵੇ? ਇਹ ਮਨ ਬੜਾ ਚੰਚਲ ਹੈ, ਦੱਸੋ ਇਹ ਕਿਵੇਂ ਸਾਡੇ ਵਸ ਵਿੱਚ ਆ ਸਕਦਾ? ਤਾਂ ਇਹਦਾ ਜਵਾਬ ਨਾਲ ਦੀ ਪੰਕਤੀ ਵਿੱਚ ਹੀ ਹੈ। ਗੁਰਪ੍ਰਸਾਦੀ ਠਾਕੀ ਹੈ ਗਿਆਨ ਮਤੀ ਘਰ ਆਵੇ ਰਹਾਓ। ਗੁਰਮੁਖੋ ਜੇ ਤੁਸੀਂ ਇਸ ਮਨ ਨੂੰ ਵਸ ਕਰਨਾ ਚਾਹੁੰਦੇ ਹੋ ਗੁਰਪ੍ਰਸਾਦੀ ਠਾਕੀ ਹੈ, ਗੁਰੂ ਦੀ ਕਿਰਪਾ ਦੇ ਪਾਤਰ ਬਣੋ, ਗੁਰੂ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰੋ। ਗੁਰੂ ਦੀ ਕਿਰਪਾ ਦੇ ਨਾਲ ਹੀ ਇਸ ਮਨ ਨੂੰ ਠਾਕੀਐ ਰੋਕਿਆ ਜਾਂਦਾ, ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਗਿਆਨ ਮਤੀ ਕਰੇ ਆਵੇ, ਜਦੋਂ ਸਾਡੇ ਇਸ ਮਨ ਨੂੰ ਗੁਰੂ ਦੇ ਗਿਆਨ ਵਾਲੀ ਮਤ ਬੁੱਧੀ ਪ੍ਰਾਪਤ ਹੋ ਜਾਂਦੀ ਹੈ ਫਿਰ ਇਹ ਆਪਣੇ ਆਪ ਹੀ ਘਰ ਦੇ ਵਿੱਚ ਆ ਜਾਂਦਾ। ਹੁਣ ਸਾਡਾ ਮਨ ਵਸ ਵਿੱਚ ਨਹੀਂ ਨਾ ਆਉਂਦਾ। ਲੋ ਸਤਿਗੁਰੂ ਨੇ ਮਨ ਨੂੰ ਵਸ ਕਰਨ ਦੀ ਤਰਕੀਬ ਦੱਸ ਦਿੱਤੀ ਬਈ ਗੁਰੂ ਦੀ ਕਿਰਪਾ ਨਾਲ ਮਨ ਨੂੰ ਰੋਕਿਆ ਜਾਂਦਾ। ਮਨ ਲੋਚੈ ਬੁਰਿਆਈਆਂ ਗੁਰਸ਼ਬਦੀ ਇਹ ਮਨ ਹੋੜੀ ਹੈ। ਤੇ ਜਦੋਂ ਸਾਡੇ ਮਨ ਨੂੰ ਗੁਰੂ ਦੇ ਗਿਆਨ ਵਾਲੀ ਮਤ ਪ੍ਰਾਪਤ ਹੋ ਜਾਵੇ ਫਿਰ ਇਹ ਆਪਣੇ ਆਪ ਹੀ ਮੁੜ ਕੇ ਘਰ ਦੇ ਵਿੱਚ ਆ ਜਾਂਦਾ, ਅੰਤਰਮੁਖ ਹੋ ਜਾਂਦਾ ਹੈ। ਲੋ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਨਮੁੱਖਾਂ ਤੇ ਗੁਰਮੁਖਾਂ ਦੀ ਦੁਹਾਗਣ ਤੇ ਸੁਹਾਗਣ ਇਸਤਰੀ ਦੇ ਰੂਪਕ ਦੇ ਵਿੱਚ ਅਵਸਥਾ ਦਾ ਜ਼ਿਕਰ ਕਰਦੇ ਹਨ। ਦੁਹਾਗਣੀ ਮਹਿਲ ਨਾ ਪਾਇਣੀ ਨਾ ਜਾਣਨ ਪਿਰਕਾ ਸੁਆਉ। ਜਿਹੜੀ ਦੁਹਾਗਣ ਇਸਤਰੀ ਹੈ, ਦੁਹਾਗਣ ਇਸਤਰੀ ਕਿਹੜੀ ਹੁੰਦੀ ਹੈ? ਜਿਹੜੀ ਆਪਣੇ ਪਤੀ ਨੂੰ ਛੱਡ ਕੇ ਹੋਰ ਪਾਸੇ ਤੁਰੀ ਫਿਰਦੀ ਹੈ, ਉਹ ਜਿਹੜੀ ਦੁਹਾਗਣ ਇਸਤਰੀ ਹੈ ਉਹ ਆਪਣੇ ਪਤੀ ਦੇ ਮਹਿਲ ਘਰ ਨੂੰ ਨਹੀਂ ਪ੍ਰਾਪਤ ਕਰ ਸਕਦੀ, ਨਾ ਜਾਣਨ ਪਿਰਕਾ ਸੁਆਓ, ਅਤੇ ਨਾ ਹੀ ਉਹ ਜਿਹੜੀਆਂ ਦੁਹਾਗਣਾਂ ਨੇ ਆਪਣੇ ਪਤੀ ਦੇ ਸੁਆਦ ਨੂੰ ਉਹ ਜਾਣ ਸਕਦੀਆਂ ਨੇ। ਇਸੇ ਤਰ੍ਹਾਂ ਜਿਹੜੇ ਮਨਮੁੱਖ ਲੋਕ ਨੇ, ਮਨਮੁੱਖ ਰੂਹਾਂ ਨੇ, ਉਸ ਵਾਹਿਗੁਰੂ ਪਰਮੇਸ਼ਰ ਪਤੀ ਦੇ ਘਰ ਸੱਚਖੰਡ ਨੂੰ ਨਹੀਂ ਪ੍ਰਾਪਤ ਕਰ ਸਕਦੇ, ਅਤੇ ਨਾ ਹੀ ਉਹਨਾਂ ਨੂੰ ਪਤੀ ਪਰਮੇਸ਼ਰ ਦੇ ਮਿਲਾਪ ਦਾ, ਦਰਸ਼ਨਾਂ ਦਾ ਕਦੇ ਉਹਨਾਂ ਨੂੰ ਆਨੰਦ ਹੀ ਪ੍ਰਾਪਤ ਹੋ ਸਕਦਾ ਹੈ। ਉਸ ਪਤੀ ਪਰਮੇਸ਼ਰ ਦੇ ਸੁਆਦ ਨੂੰ ਵੀ ਨਹੀਂ ਜਾਣ ਸਕਦੇ। ਫਿੱਕਾ ਬੋਲਹਿ ਨਾ ਨਿਵਹਿ ਦੂਜਾ ਪਾਓ ਸੁਆਓ। ਕਿਉਂਕਿ ਜਿਹੜੇ ਮਨਮੁੱਖ ਲੋਕ ਨੇ ਹਮੇਸ਼ਾ ਲਈ ਫਿੱਕਾ ਬੋਲਦੇ ਨੇ, ਰੁੱਖਾ ਬੋਲਦੇ ਨੇ, ਨਾ ਨਿਵਹਿ ਅਤੇ ਨਾ ਹੀ ਉਹਨਾਂ ਦੇ ਮਨ ਦੇ ਵਿੱਚ ਨਿਰਮਾਣਤਾ ਆਉਂਦੀ ਹੈ। ਨਾ ਹੀ ਉਹਨਾਂ ਦਾ ਕਦੀ ਮਨ ਝੁਕਦਾ ਹੈ। ਦੂਜਾ ਪਾਉ ਸੁਆਓ, ਉਹਨਾਂ ਦੇ ਮਨ ਦੇ ਵਿੱਚ ਦੂਜਾ ਪਾਉ ਦ੍ਵੈਤ ਭਾਵ ਹੁੰਦੇ। ਵਾਹਿਗੁਰੂ ਨੂੰ ਛੱਡ ਕੇ ਮਾਇਆ ਦਾ ਪ੍ਰੇਮ, ਪਰਿਵਾਰ ਦਾ ਪ੍ਰੇਮ, ਹੋਰ ਪਦਵੀ ਦਾ ਪ੍ਰੇਮ, ਹੋਰ ਚੀਜ਼ਾਂ ਨਾਲ ਉਸਦਾ ਪ੍ਰੇਮ ਬਣਿਆ ਹੁੰਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਉਹ ਉਸ ਵਾਹਿਗੁਰੂ ਦੇ ਘਰ ਨੂੰ ਨਹੀਂ ਪ੍ਰਾਪਤ ਕਰ ਸਕਦੇ ਅਤੇ ਨਾ ਹੀ ਪਤੀ ਪਰਮੇਸ਼ਰ ਦਾ ਸਵਾਦ ਉਹਨਾਂ ਨੂੰ ਪ੍ਰਾਪਤ ਹੋ ਸਕਦਾ ਹੈ। ਦੂਜਾ ਪਾਓ ਸੁਆਓ ਦੁਆਇਤ ਭਾਵ ਦੇ ਵਿੱਚ ਲੱਗਿਆਂ ਦਾ ਸੁਆਓ ਦਾ ਅਰਥ ਵੀ ਉਹਨਾਂ ਦਾ ਹੋਰ ਹੀ ਪ੍ਰਯੋਜਨ ਬਣ ਜਾਂਦਾ ਹੈ। ਉਹਨਾਂ ਦੇ ਜ਼ਿੰਦਗੀ ਦਾ ਉਦੇਸ਼, ਜ਼ਿੰਦਗੀ ਦਾ ਮਕਸਦ ਵੀ ਉਹ ਦੂਸਰਾ ਹੀ ਬਣ ਜਾਂਦਾ ਹੈ। ਇਹੋ ਮਨੁਆ ਕਿਉਂ ਕਰ ਵਸ ਆਵੈ, ਗੁਰਪ੍ਰਸਾਦੀ ਠਾਕੀਐ ਗਿਆਨ ਮਤੀ ਘਰ ਆਵੈ ਰਹਾਉ। ਪਹਿਲਾਂ ਸਵਾਲ ਹੈ ਇਹ ਮਨ ਕਿਵੇਂ ਵਸ ਵਿੱਚ ਆ ਸਕਦਾ, ਅਤੇ ਇਹਦਾ ਜਵਾਬ ਹੈ ਗੁਰੂ ਦੀ ਕਿਰਪਾ ਨਾਲ ਮਨ ਨੂੰ ਰੋਕੀਏ ਅਤੇ ਫਿਰ ਗੁਰੂ ਦੇ ਗਿਆਨ ਦੀ ਮਤ ਨੂੰ ਦ੍ਰਿੜ ਕਰਵਾਈਏ, ਫਿਰ ਇਹ ਮਨ ਆਪਣੇ ਘਰ ਦੇ ਵਿੱਚ ਆ ਜਾਂਦਾ ਹੈ। ਰਹਾਉ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਗੁਰਮੁਖਾਂ ਨੂੰ ਸੁਹਾਗਣਾ ਦੇ ਰੂਪਕ ਦੇ ਵਿੱਚ ਵਰਣਨ ਕਰਦੇ ਹਨ। ਸੁਹਾਗਣੀ ਆਪ ਸਵਾਰੀਓਨ ਲਾਏ ਪ੍ਰੇਮ ਪਿਆਰ। ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਨੇ ਗੁਰਮੁਖੋ, ਜਿਹੜੀਆਂ ਸੁਹਾਗਵੰਤੀਆਂ ਗੁਰਮੁਖ ਰੂਹਾਂ ਨੇ ਉਹਨਾਂ ਦੇ ਜੀਵਨ ਨੂੰ ਵਾਹਿਗੁਰੂ ਨੇ ਆਪ ਹੀ ਸਵਾਰੀਓਨ ਸਵਾਰ ਦਿੱਤਾ ਹੈ। ਕਿਵੇਂ? ਲਾਏ ਪ੍ਰੇਮ ਪਿਆਰ, ਆਪਣਾ ਨਾਮ ਬਾਣੀ ਦਾ ਪ੍ਰੇਮ ਪਿਆਰ ਲਾ ਕੇ ਅਤੇ ਗੁਰਮੁਖ ਰੂਹਾਂ ਦੇ ਜੀਵਨ ਨੂੰ ਵਾਹਿਗੁਰੂ ਨੇ ਸਵਾਰ ਦਿੱਤਾ ਹੈ। ਸਤਿਗੁਰ ਕੈ ਪਾਣੈ ਚਲਦੀਆਂ ਨਾਮੇ ਸਹਿਜ ਸਿਗਾਰ। ਉਹ ਗੁਰਮੁਖ ਸਖੀਆਂ, ਗੁਰਮੁਖ ਸਖੀਆਂ ਸਿੱਖ ਗੁਰੂ ਮੇਲਾਈਆਂ, ਉਹ ਹਮੇਸ਼ਾ ਲਈ ਸਤਿਗੁਰੂ ਦੇ ਪਾਣੇ ਵਿੱਚ ਚੱਲਦੀਆਂ ਨੇ। ਗੁਰਮੁਖ ਰੂਹਾਂ ਵਾਹਿਗੁਰੂ ਦੇ ਪਾਣੇ ਵਿੱਚ ਚੱਲਦੀਆਂ ਨੇ ਨਾਮੇ ਸਹਿਜ ਸਿਗਾਰ, ਅਤੇ ਨਾਮ ਦੁਆਰਾ ਸ਼ਾਂਤੀ, ਧੀਰਜ ਅਤੇ ਗਿਆਨ ਅਤੇ ਆਤਮਕ ਅਡੋਲ ਅਵਸਥਾ ਦਾ ਸ਼ਿੰਗਾਰ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਸਦਾ ਰਾਵਹਿ ਪੇਰੇ ਆਪਣਾ ਸੱਚੀ ਸੇਜ ਸੁਭਾਏ। ਉਹ ਜਿਹੜੀਆਂ ਐਸੀਆਂ ਗੁਰਮੁਖ ਰੂਹਾਂ ਨੇ, ਗੁਰਮੁਖ ਸਖੀਆਂ ਨੇ, ਉਹ ਹਮੇਸ਼ਾ ਲਈ ਆਪਣੇ ਪਤੀ ਪਰਮੇਸ਼ਰ ਦੇ ਆਨੰਦ ਨੂੰ ਮਾਣਦੀਆਂ ਨੇ। ਕਿੱਥੇ ਸੱਚੀ ਸੇਜ ਸੁਭਾਏ, ਜਿਹੜੀ ਉਹਨਾਂ ਦੀ ਸ਼ੁੱਧ ਹਿਰਦਾ ਰੂਪੀ ਸੱਚੀ ਸੇਜ ਹੈ, ਉਹਦੇ ਉੱਤੇ ਸੁਭਾਏ ਵੀ ਸ੍ਰੇਸ਼ਟ ਪ੍ਰੇਮ ਭਾਵਨਾ ਦੇ ਨਾਲ ਉਹ ਪਰਮੇਸ਼ਰ ਪਤੀ ਦੇ ਆਨੰਦ ਨੂੰ ਮਾਣਦੀਆਂ ਹਨ। ਪਿਰਕਾ ਪ੍ਰੇਮ ਮੋਹੀਆ ਮਿਲ ਪ੍ਰੀਤਮ ਸੁਖ ਪਾਏ। ਪਿਰਕਾ ਪ੍ਰੇਮ ਮੋਹੀਆ, ਉਹ ਉਸ ਪਤੀ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਮੋਹਿਤ ਹੋ ਜਾਂਦੀਆਂ ਹਨ। ਮਿਲ ਪ੍ਰੀਤਮ ਸੁਖ ਪਾਏ, ਅਤੇ ਆਪਣੇ ਪਿਆਰੇ ਪਤੀ ਪਰਮੇਸ਼ਰ ਨੂੰ ਮਿਲ ਕੇ ਸੁਖ ਪਾਏ, ਅਤੇ ਫਿਰ ਉਹਦੇ ਮਿਲਾਪ ਦਾ ਸੁਖ ਵੀ ਪ੍ਰਾਪਤ ਕਰ ਲੈਂਦੀਆਂ ਹਨ। ਗਿਆਨ ਅਪਾਰ ਸਿਗਾਰ ਹੈ ਸੋਭਾਵੰਤੀ ਨਾਰ। ਲੋ ਹਜ਼ੂਰ ਕਹਿੰਦੇ ਨੇ ਗੁਰਮੁਖ ਸਖੀ ਦੇ ਕੋਲ ਗਿਆਨ ਅਪਾਰ ਸਿਗਾਰ ਹੈ, ਜਿਹੜਾ ਵਾਹਿਗੁਰੂ ਦੇ ਗਿਆਨ ਦਾ ਬਹੁਤ ਸੋਹਣਾ ਸ਼ਿੰਗਾਰ ਹੈ। ਸੋਭਾਵੰਤੀ ਨਾਰ, ਇਸੇ ਲਈ ਉਹ ਗਿਆਨ ਦਾ ਸਦਕਾ ਵੀ ਉਹ ਸਾਰੀਆਂ ਇਸਤਰੀਆਂ ਵਿੱਚ ਬਹੁਤ ਸੋਭਾ ਵਾਲੀ ਇੱਕ ਜਗਿਆਸੂ ਮਹਾਂਪੁਰਖ ਬਣ ਜਾਂਦਾ ਹੈ। ਗਿਆਨ ਅਪਾਰ ਸਿਗਾਰ ਹੈ ਸੋਭਾਵੰਤੀ ਨਾਰ, ਗੁਰਮੁਖ ਰੂਹ ਦੇ ਕੋਲ ਵਾਹਿਗੁਰੂ ਦੇ ਗਿਆਨ ਦਾ ਬਹੁਤ ਕੀਮਤੀ ਸ਼ਿੰਗਾਰ ਹੈ, ਅਤੇ ਉਸਦੇ ਕਾਰਨ ਉਹ ਬੜੀ ਸੋਭਾ ਵਾਲੀ ਨਾਰ ਗੁਰਮੁਖ ਇਸਤਰੀ ਬਣ ਗਈ ਹੈ। ਸਾ ਸਭਰਾਈ ਸੁੰਦਰੀ ਪਿਰਕਾ ਹੇਤ ਪਿਆਰ। ਹਜ਼ੂਰ ਕਹਿੰਦੇ ਨੇ ਬਈ ਉਹ ਸਭ ਰਾਈ, ਸਭ ਦੀ ਰਾਣੀ ਬਣ ਗਈ ਹੈ, ਸਭ ਰਾਣੀਆਂ ਦੀ ਪਟਰਾਣੀ ਬਣ ਗਈ ਹੈ, ਅਤੇ ਬਹੁਤ ਸੁੰਦਰ ਰੂਪ ਵਾਲੀ ਬਣ ਗਈ। ਪਿਰਕਾ ਹੇਤ ਪਿਆਰ, ਕਿਉਂਕਿ ਉਸ ਪਤੀ ਪਰਮੇਸ਼ਰ ਦੇ ਪਿਆਰ ਅਤੇ ਪ੍ਰੇਮ ਦਾ ਸਦਕਾ ਉਹਨੂੰ ਇਹ ਅਵਸਥਾ ਪ੍ਰਾਪਤ ਹੋ ਗਈ ਹੈ। ਸੁਹਾਗਣੀ ਵਿੱਚ ਰੰਗ ਰੱਖੇ ਆਉਣ ਸੱਚਾ ਅਲੱਖ ਅਪਾਰ। ਵੀ ਸੱਚਾ ਅਤੇ ਅਲੱਖ, ਜੋ ਬੁੱਧੀ ਕਰਕੇ ਨਹੀਂ ਜਾਣਿਆ ਜਾ ਸਕਦਾ, ਅਤੇ ਅਪਾਰ, ਜਿਸਦਾ ਕੋਈ ਅੰਤ ਪਾਰਾਵਾਰ ਵੀ ਨਹੀਂ ਜਾਣ ਸਕਦਾ, ਐਸਾ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਤੀ ਹੈ, ਸੁਹਾਗਣੀ ਵਿੱਚ ਰੰਗ ਰੱਖਿਓ। ਉਸਨੇ ਸੁਹਾਗਣ, ਜਿਹੜੀਆਂ ਵਾਹਿਗੁਰੂ ਦੇ ਪਿਆਰ ਵਾਲੀਆਂ ਰੂਹਾਂ ਨੇ, ਉਹਨਾਂ ਦੇ ਵਿੱਚ ਆਪਣਾ ਰੰਗ ਰੱਖਿਆ ਹੋਇਆ, ਆਨੰਦ ਰੱਖਿਆ ਹੋਇਆ। ਇਸੇ ਲਈ ਉਹ ਵਾਹਿਗੁਰੂ ਪਰਮੇਸ਼ਰ ਆਪਣੇ ਪਿਆਰਿਆਂ ਨੂੰ ਹਮੇਸ਼ਾ ਲਈ ਸਤਿਕਾਰ ਦਿੰਦਾ ਹੈ। ਸਤਿਗੁਰ ਸੇਵਨ ਆਪਣਾ ਸੱਚਾ ਪਾਏ ਪਿਆਰ। ਉਹ ਜਿਹੜੀਆਂ ਗੁਰਮੁਖ ਸਖੀਆਂ ਨੇ ਸਤਿਗੁਰ ਸੇਵਨ ਆਪਣਾ, ਉਹ ਆਪਣੇ ਸਤਿਗੁਰੂ ਦੀ ਸੇਵਾ ਕਰਦੀਆਂ ਨੇ, ਕਿਉਂਕਿ ਸਤਿਗੁਰੂ ਦਰਗਾਹੀ ਵਿਚੋਲੇ ਨੇ, ਉਹਨਾਂ ਦੀ ਕਿਰਪਾ ਦੁਆਰਾ ਵਾਹਿਗੁਰੂ ਨਾਲ ਮਿਲਾਪ ਹੋਇਆ। ਭਾਵੇਂ ਠੀਕ ਹੈ ਗੁਰਮੁਖ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲੇ ਰਹਿੰਦੇ ਨੇ, ਪਰ ਪਾਏ ਨਾਲ ਨਾਲ ਉਹ ਸਤਿਗੁਰੂ ਦੀ ਸੇਵਾ ਵੀ ਕਰਦੀ ਹੈ। ਸਤਿਗੁਰ ਸੇਵਨ ਆਪਣਾ ਸੱਚਾ ਪਾਏ ਪਿਆਰ, ਵੀ ਸੱਚੇ ਪਿਆਰ ਪ੍ਰੇਮ ਨੂੰ ਮਨ ਵਿੱਚ ਧਾਰਨ ਕਰਕੇ ਤੇ ਜਿਹੜੇ ਗੁਰਮੁਖ ਵਿਅਕਤੀ ਨੇ ਉਹ ਸੱਚੇ ਸਤਿਗੁਰੂ ਦੀ ਸੇਵਾ ਵੀ ਕਰਦੇ ਨੇ, ਕਿਉਂਕਿ ਸਤਿਗੁਰੂ ਸਾਡੇ ਲਈ ਮਹਾਨ ਹੈ। ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤ ਨਾ ਲਾਗੀ ਵਾਰ। ਤੁਲਸੀ ਦਾਸ ਇੱਕ ਮਹਾਨ ਕਵੀ ਹੋਇਆ, ਉਹਨੇ ਵੀ ਬੜੀ ਸੁੰਦਰ ਗੱਲ ਲਿਖੀ ਹੈ। ਗੁਰ ਗੋਬਿੰਦ ਦੋਨੋਂ ਖੜੇ, ਕਿਸਕੇ ਲਾਗੋਂ ਪਾਏ, ਬਲਿਹਾਰੀ ਗੁਰੇ ਆਪਣੇ ਜਿਨ ਗੋਬਿੰਦ ਦੀ ਗਾ ਮਿਲਾਏ। ਉਹ ਕਹਿੰਦਾ ਇੱਕ ਪਾਸੇ ਗੁਰੂ ਹੈ, ਦੂਜੇ ਪਾਸੇ ਪਰਮੇਸ਼ਰ ਖੜੇ, ਦੋਨੋਂ ਗੁਰੂ ਤੇ ਪਰਮੇਸ਼ਰ ਬਰਾਬਰ ਖੜੇ ਨੇ। ਜੇ ਕੋਈ ਮੈਨੂੰ ਪੁੱਛੇ ਤੂੰ ਪਹਿਲਾਂ ਕਿਹਦੇ ਪੈਰੀਂ ਹੱਥ ਲਾਵੇਂਗਾ, ਪਹਿਲਾਂ ਕਿਹਨੂੰ ਮੱਥਾ ਟੇਕੇਂਗਾ, ਤੇ ਉਹ ਕਹਿੰਦਾ ਮੈਂ ਪਹਿਲਾਂ ਗੁਰੂ ਨੂੰ ਮੱਥਾ ਟੇਕਾਂਗਾ, ਕਿਉਂਕਿ ਇਹਦੀ ਕਿਰਪਾ ਨਾਲ ਤੇ ਰੱਬ ਮਿਲਿਆ, ਪਹਿਲਾਂ ਗੁਰੂ ਦਾ ਸ਼ੁਕਰਾਨਾ ਕਰਨਾ। ਹਜ਼ੂਰ ਕਹਿੰਦੇ ਨੇ ਸਤਿਗੁਰ ਸੇਵਨ ਆਪਣਾ, ਜਿਹੜੇ ਗੁਰਮੁਖ ਵਿਅਕਤੀ ਨੇ, ਗੁਰਮੁਖ ਰੂਹਾਂ ਨੇ, ਉਹ ਆਪਣੇ ਸਤਿਗੁਰੂ ਦੀ ਸੇਵਾ ਕਰਦੀਆਂ, ਸੱਚਾ ਪਾਏ ਪਿਆਰ ਤੇ ਉਸ ਵਾਹਿਗੁਰੂ ਦੇ ਸੱਚੇ ਪਿਆਰ ਪ੍ਰੇਮ ਨੂੰ ਮਨ ਵਿੱਚ ਧਾਰਨ ਕਰਕੇ। ਸੁਹਾਗਣੀ ਸੀਗਾਰ ਬਣਾਇਆ ਗੁਣ ਕਾ ਗਲਹਾਰ, ਜਿਹੜੀ ਸੁਹਾਗਵੰਤੀ ਗੁਰਮੁਖ ਰੂਹ ਹੈ ਬਈ, ਉਸਨੇ ਬੜਾ ਸੁੰਦਰ ਸ਼ਿੰਗਾਰ ਬਣਾਇਆ ਹੈ। ਉਹ ਸ਼ਿੰਗਾਰ ਕਿਹੜਾ ਹੈ? ਗੁਣ ਕਾ ਗਲਹਾਰ, ਜਿਹੜੇ ਵਾਹਿਗੁਰੂ ਦੀ ਪ੍ਰਾਪਤੀ ਦੇ ਗੁਣ ਨੇ, ਸਤ ਸੰਤੋਖ ਦਇਆ ਧਰਮ ਵਿਚਾਰ, ਇਹ ਮਾਨੋ ਜਿਹੜੇ ਦੈਵੀ ਗੁਣ ਨੇ, ਇਹ ਹੀਰੇ ਮੋਤੀਆਂ ਦਾ ਹਾਰ ਉਸਨੇ ਗਲ ਦੇ ਵਿੱਚ ਪਾਇਆ ਹੋਇਆ। ਸੁਹਾਗਵੰਤੀਆਂ ਗੁਰਮੁਖ ਰੂਹਾਂ ਨੇ ਬਈ ਜਿਹੜੇ ਦੈਵੀ ਗੁਣਾਂ ਦਾ ਹਾਰ ਗਲ ਵਿੱਚ ਪਾਇਆ ਹੋਇਆ ਨਾ, ਇਹੀ ਉਹਨਾਂ ਨੇ ਮਾਨੋ ਸੁੰਦਰ ਸ਼ਿੰਗਾਰ ਬਣਾਇਆ ਹੈ। ਪ੍ਰੇਮ ਪਿਰਮਲ ਤਨ ਲਾਵਣਾ ਅੰਤਰ ਰਤਨ ਵਿਚਾਰ, ਫਿਰ ਉਹਨਾਂ ਗੁਰਮੁਖ ਰੂਹਾਂ ਨੇ, ਪ੍ਰੇਮ ਦੇ ਪਿਰਮਲ ਦਾ ਅਰਥ ਹੈ ਚੰਦਨ, ਉਹਨਾਂ ਨੇ ਪ੍ਰੇਮ ਦੇ ਚੰਦਨ ਨੂੰ ਵੀ ਆਪਣੇ ਤਨ ਉੱਤੇ ਲਾਉਣਾ ਕੀਤਾ, ਪ੍ਰੇਮ ਦੇ ਚੰਦਨ ਨੂੰ ਆਪਣੇ ਸਰੀਰ ਉੱਤੇ ਲਾਇਆ ਹੈ। ਅੰਤਰ ਰਤਨ ਵਿਚਾਰ, ਤੇ ਉਹਨਾਂ ਗੁਰਮੁਖਾਂ ਦੇ ਹਿਰਦੇ ਵਿੱਚ ਰਤਨ ਵਿਚਾਰ ਤੇ ਗੁਰੂ ਸ਼ਬਦ ਦੀ ਵਿਚਾਰ ਉਹਨਾਂ ਗੁਰਮੁਖਾਂ ਦੇ ਅੰਦਰ ਵਸ ਜਾਂਦੀ ਹੈ, ਕਿਉਂਕਿ ਰਤਨ ਗੁਰੂ ਕਾ ਸ਼ਬਦ ਹੈ। ਰਤਨ ਤੋਂ ਮੁਰਾਦ ਗੁਰੂ ਕੇ ਸ਼ਬਦ ਦੀ ਹੈ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ। ਉਹਨਾਂ ਗੁਰਮੁਖਾਂ ਨੇ ਪ੍ਰੇਮ ਰੂਪੀ ਚੰਦਨ ਨੂੰ ਆਪਣੇ ਤਨ ਤੇ ਲਾਉਣਾ ਕੀਤਾ ਹੈ, ਤੇ ਉਹਨਾਂ ਗੁਰਮੁਖਾਂ ਦੇ ਹਿਰਦੇ ਵਿੱਚ ਰਤਨ ਵਿਚਾਰ ਗੁਰੂ ਸ਼ਬਦ ਦੀ ਵਿਚਾਰ ਵਸ ਜਾਂਦੀ ਹੈ। ਭਗਤ ਰਤੇ ਸੇ ਉਤਮਾ ਜਤ ਪਤ ਸ਼ਬਦੇ ਹੋਏ। ਹਜ਼ੂਰ ਕਹਿੰਦੇ ਨੇ ਜਿਹੜੇ ਗੁਰਮੁਖ ਪਿਆਰੇ ਵਾਹਿਗੁਰੂ ਦੀ ਭਗਤੀ ਵਿੱਚ ਰੰਗੇ ਹੋਏ ਨੇ ਬਈ, ਉਹੀ ਸਭ ਤੋਂ ਉੱਤਮ ਨੇ। ਪੰਡਿਤ ਸੂਰ ਸ਼ਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ। ਚਾਹੇ ਦੁਨੀਆਂ ਵਿੱਚ ਬੜੇ ਬੜੇ ਪੰਡਿਤ ਵਿਦਵਾਨ ਲੋਕ ਨੇ, ਬੜੇ ਬੜੇ ਸੂਰਮੇ ਵੀ ਨੇ, ਬੜੇ ਬੜੇ ਚੱਕਰਵਰਤੀ ਰਾਜੇ ਪਾਤਸ਼ਾਹ ਲੋਕ ਵੀ ਨੇ, ਪਰ ਹਜ਼ੂਰ ਕਹਿੰਦੇ ਨੇ ਭਗਤਾਂ ਦੇ ਬਰਾਬਰ ਕੋਈ ਨਹੀਂ ਹੋ ਸਕਦਾ। ਜਿਸਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ, ਜਿਨ੍ਹਾਂ ਨੂੰ ਵਾਹਿਗੁਰੂ ਸਿਫਤ ਸਲਾਹ ਦੀ ਦਾਤ ਬਖਸ਼ਿਸ਼ ਕਰ ਦੇਵੇ, ਉਹ ਫਿਰ ਪਾਤਸ਼ਾਹਾਂ ਦੇ ਵੀ ਪਾਤਸ਼ਾਹ ਹੁੰਦੇ ਨੇ। ਦੁਨੀਆਂ ਦੇ ਬਾਦਸ਼ਾਹ ਉਹਨਾਂ ਦੇ ਸਾਹਮਣੇ ਤੁਸ਼ ਹੁੰਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਭਗਤ ਰਤੇ ਸੇ ਉਤਮਾ, ਜਿਹੜੇ ਵਾਹਿਗੁਰੂ ਦੀ ਭਗਤੀ ਵਿੱਚ ਰੰਗੇ ਗਏ ਨੇ ਬਈ, ਉਹਨਾਂ ਦਾ ਜੀਵਨ ਸਭ ਤੋਂ ਉੱਤਮ, ਸਭ ਤੋਂ ਸ੍ਰੇਸ਼ਟ ਹੁੰਦਾ ਹੈ। ਜਤ ਪਤ ਸ਼ਬਦੇ ਹੋਏ, ਤੇ ਉਹਨਾਂ ਨੂੰ ਗੁਰੂ ਸ਼ਬਦ ਦੁਆਰਾ ਬਈ ਅਸਲੀ ਜਿਹੜੀ ਜਾਤ ਤੇ ਪਤ ਪ੍ਰਾਪਤ ਹੋ ਜਾਂਦੀ ਹੈ। ਜਾਤ ਤੋਂ ਮੁਰਾਦ ਹੈ ਬਈ ਸਤਿਗੁਰੂ ਉਹਨਾਂ ਦੇ ਧਰਮ ਪਿਤਾ ਬਣ ਜਾਂਦੇ ਨੇ, ਉਹ ਗੁਰੂ ਦੇ ਸਪੁੱਤਰ ਸਪੁੱਤਰੀਆਂ ਬਣ ਜਾਂਦੇ ਨੇ, ਉਹਨਾਂ ਦੀ ਪਿਛਲੀ ਜਾਤ ਪਾਤ ਖਤਮ ਹੋ ਜਾਂਦੀ ਹੈ। ਜਤ ਪਤ ਸ਼ਬਦੇ ਹੋਏ, ਗੁਰੂ ਕੇ ਸ਼ਬਦ ਦੁਆਰਾ ਗੁਰੂ ਦੇ ਨਾਮ ਨੂੰ ਲੈ ਕੇ, ਗੁਰੂ ਦੇ ਅੰਮ੍ਰਿਤ ਨੂੰ ਛੱਕ ਕੇ, ਤੇ ਉਹਨਾਂ ਦੀ ਗੁਰੂ ਵਾਲੀ ਹੀ ਜਾਤ ਪਾਤ ਬਣ ਜਾਂਦੀ ਹੈ। ਬਿਨ ਨਾਵੈ ਸਭ ਨੀਚ ਜਾਤ ਹੈ, ਬਿਸ਼ਟਾ ਕਾ ਕੀੜਾ ਹੋਏ। ਲਓ ਹਜ਼ੂਰ ਕਹਿੰਦੇ ਨੇ ਗੁਰਮੁਖੋ, ਬਿਨਾਂ ਨਾਮ ਤੋਂ ਚਾਹੇ ਕਿਸੇ ਵੀ ਉੱਚੀ ਜਾਤ ਵਿੱਚ ਪੈਦਾ ਹੋਏ ਨੇ, ਪਰ ਸਾਰੇ ਨੀਵੀਂ ਜਾਤ ਵਾਲੇ ਹੀ ਹਨ। ਇਹ ਗੁਰਮਤਿ ਦਾ ਸਿਧਾਂਤ ਹੈ। ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ। ਅਸੀਂ ਜਿਹੋ ਜਿਹੇ ਚੰਗੇ ਮੰਦੇ ਕਰਮ ਕਰਦੇ ਹਾਂ, ਉਸੇ ਹੀ ਜਾਤ ਪਾਤ ਨਾਲ ਸਾਡਾ ਸੰਬੰਧ ਜੁੜ ਜਾਂਦਾ। ਇੱਕ ਇਹ ਵੀ ਵਿਚਾਰ ਗ੍ਰਹਿਣ ਕਰਨ ਯੋਗ ਹੈ, ਗੁਰਮਤ ਨੇ ਜਾਤ ਦਾ ਸੰਬੰਧ ਜਨਮ ਦੇ ਨਾਲ ਨਹੀਂ ਮੰਨਿਆ, ਕਰਮ ਦੇ ਨਾਲ ਮੰਨਿਆ। ਜਨਮ ਤੋਂ ਕੋਈ ਬ੍ਰਾਹਮਣ, ਕੋਈ ਖੱਤਰੀ, ਕੋਈ ਵੈਸ਼, ਕੋਈ ਸ਼ੂਦਰ ਨਹੀਂ ਹੈ। ਇਹ ਕਰਮਾਂ ਦੇ ਨਾਲ ਸਾਰਾ ਕੁਝ ਸੰਬੰਧ ਰੱਖਦਾ ਹੈ। ਜੇ ਕੋਈ ਬ੍ਰਾਹਮਣਾਂ ਵਾਲੇ ਕਰਮ ਕਰਿਓ ਬ੍ਰਾਹਮਣ ਹੈ, ਖੱਤਰੀਆਂ ਵਾਲੇ ਕੰਮ ਕਰਿਓ ਖੱਤਰੀ ਹੈ, ਵੈਸ਼ਾਂ ਵਾਲੇ ਕੰਮ ਕਰਿਓ ਵੈਸ਼ ਹੈ, ਅਤੇ ਜਿਹੜਾ ਸ਼ੂਦਰਾਂ ਵਾਲੇ ਕੰਮ ਕਰੇ ਫਿਰ ਉਹ ਸ਼ੂਦਰ ਹੈ, ਜਿਹੜਾ ਚੰਡਾਲਾਂ ਵਾਲੇ ਕੰਮ ਕਰੇ ਉਹ ਚੰਡਾਲ ਹੈ। ਪਰ ਜੇ ਕੋਈ ਨੀਵੀਂ ਜਾਤ ਵਿੱਚ ਪੈਦਾ ਹੋ ਕੇ ਵਾਹਿਗੁਰੂ ਦਾ ਨਾਮ ਜਪੇ ਤਾਂ ਫਿਰ ਭਾਈ ਉਹ ਸਭ ਤੋਂ ਉੱਤਮ ਹੋ ਜਾਂਦਾ ਹੈ। ਬਿਨਾਂ ਨਾਮ ਤੋਂ ਸਾਰੇ ਹੀ ਲੋਕ ਨੀਵੀਂ ਜਾਤ ਵਾਲੇ ਨੇ। ਨਾਨਕ ਨਾਵੈ ਬਾਜ ਸਨਾਤ, ਸਤਿਗੁਰੂ ਕਹਿੰਦੇ ਨੇ ਨਾਮ ਤੋਂ ਬਿਨਾਂ ਤਾਂ ਸਭ ਤੋਂ ਸਨਾਤ। ਇੱਕ ਉਹ ਬੰਬੇ ਵਾਲ ਬਹੁਤ ਨੀਵੀਂ ਜਾਤ ਹੈ, ਜਿਹਦੇ ਕੋਲੋਂ ਆਹ ਜਿਹੜੇ ਉਹ ਹੋਰ ਚੂੜੇ ਚਮਿਆਰ ਉਹ ਵੀ ਨਫ਼ਰਤ ਕਰਦੇ ਨੇ, ਉਹਨੂੰ ਸਨਾਤ ਜਾਤ ਕਹਿੰਦੇ ਨੇ। ਸਤਿਗੁਰੂ ਕਹਿੰਦੇ ਨਾਮ ਤੋਂ ਬਿਨਾਂ ਸਾਰੇ ਨੀਵੀਂ ਜਾਤ ਵਾਲੇ ਨੇ। ਇੱਥੋਂ ਤੱਕ ਬਿਸਟਾ ਕਾ ਕੀੜਾ ਹੋਵੇ, ਜਿਹਦੇ ਕੋਲੇ ਨਾਮ ਨਹੀਂ ਉਹ ਤੇ ਭਾਈ ਬਿਸਟਾ ਦਾ ਗੰਦਗੀ ਦਾ ਕੀੜਾ ਹੁੰਦਾ। ਹੁਣ ਵੇਖ ਲਓ ਨਾਮ ਤੋਂ ਬਿਨਾਂ ਸਾਡੀ ਕਿਹੋ ਜਿਹੀ ਹਾਲਤ ਸਤਿਗੁਰੂ ਬਿਆਨ ਕਰ ਰਹੇ ਨੇ। ਜੇ ਸਾਡੇ ਕੋਲੇ ਨਾਮ ਨਹੀਂ, ਅਸੀਂ ਸਭ ਤੋਂ ਨੀਵੀਂ ਜਾਤੀ ਵਾਲੇ ਹਾਂ, ਭਾਵ ਅਸੀਂ ਬਹੁਤ ਨਿਖਿੱਧ ਕਰਮੀ ਹਾਂ, ਬਹੁਤ ਨੀਵੀਂ ਸ਼੍ਰੇਣੀ ਵਿੱਚ ਹਾਂ, ਅਤੇ ਅਸੀਂ ਬਿਸ਼ਟਾ ਦੇ ਕੀੜੇ, ਗੰਦਗੀ ਦੇ ਕੀੜੇ ਹਾਂ। ਹਾਂ ਹੋਂ ਕਰਦੀ ਸਭ ਫਿਰੈ, ਬਿਨ ਸ਼ਬਦ ਹੈ ਹਾਂ ਨਾ ਜਾਏ। ਲਓ ਹਜ਼ੂਰ ਕਹਿੰਦੇ ਨੇ ਸਾਰੀ ਸ੍ਰਿਸ਼ਟੀ ਹਾਂ ਹਾਂ ਮੈਂ ਕਰਦੀ ਫਿਰ ਰਹੀ ਹੈ। ਬਿਨਾਂ ਸ਼ਬਦ ਦੀ ਕਮਾਈ ਤੋਂ ਕਿਸੇ ਦੀ ਹਉਮੈ ਮੈਂ ਨਹੀਂ ਜਾ ਸਕਦੀ। ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ ਸਤਿਗੁਰੂ ਦੇ ਬਚਨ ਆਏ ਨੇ, ਹਉਮੈ ਦੀਰਗ ਰੋਗ ਹੈ, ਦਾਰੂ ਪੀ ਇਸ ਮਾਹੇ, ਕਿਰਪਾ ਕਰੇ ਜੀ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ, ਨਾਨਕ ਹੈ ਸੁਣੋ ਜਨੋ ਇਤ ਸੰਜਮ ਦੁਖ ਜਾਏ। ਹਉਮੈ ਦੇ ਰੋਗ ਦਾ ਦਾਰੂ ਨਾਮ ਹੀ ਹੈ, ਗੁਰੂ ਸ਼ਬਦ ਹੈ। ਇਹ ਸਾਰੀ ਸ੍ਰਿਸ਼ਟੀ ਮੈਂ ਕਰਦੀ ਫਿਰ ਰਹੀ ਹੈ। ਬਿਨਾਂ ਸ਼ਬਦ ਦੀ ਕਮਾਈ ਤੋਂ ਕਿਸੇ ਦਾ ਹਉਮੈ ਦਾ ਰੋਗ ਨਹੀਂ ਜਾ ਸਕਦਾ। ਨਾਨਕ ਨਾਮ ਰਤੇ ਤਿੰਨ ਹਉਮੈ ਗਈ, ਸੱਚੇ ਰਹੇ ਸਮਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਨਾਮ ਦੇ ਰੰਗ ਵਿੱਚ ਰੰਗੇ ਗਏ ਅਤੇ ਫਿਰ ਉਹਨਾਂ ਦੀ ਹਉਮੈ ਨਾਸ ਹੋ ਗਈ, ਸੱਚਾ ਰਹੇ ਸਮਾਏ। ਉਹ ਸੱਚੇ ਅਕਾਲ ਪੁਰਖ ਦੇ ਵਿੱਚ ਹਮੇਸ਼ਾ ਲਈ ਲੀਨ ਹੋਏ ਰਹਿੰਦੇ ਨੇ, ਕਿਉਂਕਿ ਹਉਮੈ ਦੀ ਦੀਵਾਰ ਉਹਨਾਂ ਦੀ ਢਹਿ ਗਈ ਅਤੇ ਇਸੇ ਲਈ ਉਹ ਸੱਚੇ ਵਾਹਿਗੁਰੂ ਦੇ ਵਿੱਚ ਹਮੇਸ਼ਾ ਲਈ ਲੀਨ ਹੋ ਜਾਂਦੇ ਹਨ। ਆਸਾ ਮਹੱਲਾ ਤੀਜਾ, ਸੱਚੇ ਰਤੇ ਸੇ ਨਿਰਮਲੇ ਸਦਾ ਸੱਚੀ ਸੋਏ। ਲਓ ਹੁਣ ਜੋ ਅਗਲਾ ਸ਼ਬਦ ਹੈ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਮਨ ਨੂੰ ਸੰਬੋਧਨ ਕਰਕੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਇਹ ਮਨ ਰੂੜੇ ਰੰਗਲੇ, ਤੂੰ ਸੱਚਾ ਰੰਗ ਚੜਾਏ। ਸਤਿਗੁਰੂ ਕਹਿੰਦੇ ਨੇ ਐ ਮਨਾ, ਰੂੜੇ ਤੂੰ ਬੜਾ ਸੁੰਦਰ ਹੈ ਅਤੇ ਬੜੇ ਸੋਹਣੇ ਰੰਗ ਵਾਲਾ ਹੈ, ਬੜਾ ਰੰਗੀਲਾ ਹੈ, ਪਰ ਤੂੰ ਆਪਣੇ ਆਪ ਨੂੰ ਸੱਚਾ ਰੰਗ ਚੜਾ। ਆਹ ਜਿਹੜੇ ਝੂਠੇ ਰੰਗ ਚੜਾਈ ਬੈਠਾ ਹੈ, ਇਹਨਾਂ ਨੂੰ ਉਤਾਰ ਦੇ। ਸੱਚਾ ਰੰਗ ਕਿਵੇਂ ਚੜ੍ਹਦਾ ਹੈ? ਰੂੜੀ ਬਾਣੀ ਜੇ ਰਪੈ ਨਾ ਇਹੋ ਰੰਗ ਲਹਿ ਨਾ ਜਾਏ। ਆਹ ਜਿਹੜੀ ਸਤਿਗੁਰੂ ਦੀ ਰੂੜੀ ਸੁੰਦਰ ਬਾਣੀ ਹੈ, ਜੇ ਤੂੰ ਇਸ ਬਾਣੀ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗ ਲਵੇਂ, ਨਾ ਇਹੋ ਰੰਗ ਲਹਿ ਨਾ ਜਾਏ। ਇਹ ਬਾਣੀ ਦਾ ਰੰਗ ਨਾ ਕਦੀ ਪਾਈ ਲੈਂਦਾ ਹੈ ਅਤੇ ਨਾ ਹੀ ਕਦੀ ਜਾਂਦਾ ਹੀ ਹੈ, ਨਾ ਇਹ ਰੰਗ ਲੈਂਦਾ ਹੈ, ਨਾ ਹੀ ਕਿਧਰੇ ਇਹ ਜਾਂਦਾ ਹੈ। ਇਸ ਲਈ ਬਾਣੀ ਦਾ ਰੰਗ, ਨਾਮ ਦਾ ਰੰਗ ਸੱਚਾ ਰੰਗ ਹੈ, ਤੂੰ ਇਹਨੂੰ ਚੜ੍ਹਾ। ਰਾਮ ਰੰਗ ਕਦੇ ਉਤਰ ਨਾ ਜਾਏ, ਗੁਰਪੂਰੇ ਜਿਸ ਦੇ ਬੁਝਾਏ। ਇਹ ਨਾਮ ਦਾ ਰੰਗ, ਬਾਣੀ ਦਾ ਰੰਗ ਉਸੇ ਨੂੰ ਚੜ੍ਹਦਾ ਜਿਸ ਉੱਤੇ ਗੁਰੂ ਦੀ ਮਿਹਰ ਹੁੰਦੀ ਹੈ। ਸੱਚੇ ਰਤੇ ਸੇ ਨਿਰਮਲੇ ਸਦਾ ਸੱਚੀ ਸੋਏ। ਹਜ਼ੂਰ ਕਹਿੰਦੇ ਸੱਚੇ ਰਤੇ, ਜੋ ਗੁਰਮੁਖ ਪਿਆਰੇ ਸੱਚੇ ਨਾਮ ਦੇ ਰੰਗ ਵਿੱਚ ਰੰਗੇ ਗਏ ਨੇ। ਸੇ ਨਿਰਮਲੇ, ਭਾਈ ਉਹ ਨਿਰਮਲੇ ਬਹੁਤ ਉੱਚੇ ਸੁੱਚੇ ਪਵਿੱਤਰ ਜੀਵਨ ਵਾਲੇ ਹੋ ਗਏ, ਸਦਾ ਸੱਚੀ ਸੋਏ ਅਤੇ ਫਿਰ ਉਹਨਾਂ ਦੀ ਹਮੇਸ਼ਾ ਲਈ ਸੱਚੀ ਸੋਭਾ ਹੁੰਦੀ ਹੈ। ਇੱਥੇ ਘਰ ਘਰ ਜਾਪਦੇ ਆਗੈ ਜੁਗ ਜੁਗ ਪ੍ਰਗਟ ਹੋਏ। ਇੱਥੇ ਇਸ ਦੁਨੀਆਂ ਦੇ ਵਿੱਚ, ਇਸ ਧਰਤੀ ਦੇ ਸਮਾਤ ਲੋਕ ਦੇ ਵਿੱਚ ਉਹ ਘਰਾਂ ਘਰਾਂ ਦੇ ਵਿੱਚ ਜਾਣੇ ਜਾਂਦੇ ਨੇ। ਭਾਵ ਉਹਨਾਂ ਮਹਾਂਪੁਰਖਾਂ ਦੇ ਨਾਮ ਦੀ ਇੰਨੀ ਪ੍ਰਸਿੱਧੀ ਹੁੰਦੀ ਹੈ ਅਤੇ ਸਭ ਲੋਕ ਬੜੇ ਅਦਬ ਸਤਿਕਾਰ ਦੇ ਨਾਲ ਉਹਨਾਂ ਦਾ ਨਾਮ ਲੈਂਦੇ ਨੇ। ਇੱਕ ਵਾਰ ਕਲਗੀਧਰ ਪਾਤਸ਼ਾਹ ਦੇ ਕੋਲ ਵਿਦਵਾਨਾਂ ਦੀ ਸਭਾ ਲੱਗੀ ਹੋਈ ਸੀ ਅਤੇ ਸਤਿਗੁਰੂ ਨੇ ਇੱਕ ਸਵਾਲ ਕੀਤਾ, ਕਹਿਣ ਲੱਗੇ, ਤੁਸੀਂ ਸਾਰੇ ਵਿਦਵਾਨ ਹੋ, ਇਹ ਗੱਲ ਦੱਸੋ, ਕਬੀਰ ਭਗਤ ਜੀ ਦੇ ਸਮੇਂ ਹਿੰਦੁਸਤਾਨ ਦਾ ਬਾਦਸ਼ਾਹ ਕੌਣ ਸੀ? ਵਿਦਵਾਨ ਲੋਕ ਵਿਚਾਰਾਂ ਕਰਨ ਲੱਗੇ, ਭੰਬਲ ਭੁੱਸੇ ਵਿੱਚ ਪੈ ਗਏ, ਕੋਈ ਨਿਰਣਾ ਨਾ ਹੋ ਸਕਿਆ ਵੀ ਕਬੀਰ ਭਗਤ ਜੀ ਦੇ ਸਮੇਂ ਬਾਦਸ਼ਾਹ ਕੌਣ ਸੀ। ਅਤੇ ਸਾਰੇ ਹੈਰਾਨ ਹੋ ਕੇ ਪੁੱਛਣ ਲੱਗੇ, ਸੱਚੇ ਪਾਤਸ਼ਾਹ ਇਸ ਗੱਲ ਦਾ ਨਿਤਾਰਾ ਤੁਸੀਂ ਕਰੋ, ਕਬੀਰ ਭਗਤ ਜੀ ਦੇ ਸਮੇਂ ਬਾਦਸ਼ਾਹ ਕੌਣ ਸੀ? ਚੋਜੀ ਪਾਤਸ਼ਾਹ ਹੱਸ ਪਏ, ਕਹਿਣ ਲੱਗੇ, ਦੇਖ ਲਓ, ਕਬੀਰ ਭਗਤ ਇੱਕ ਨੀਵੀਂ ਜਾਤ ਵਿੱਚ ਪੈਦਾ ਹੋਇਆ ਅਤੇ ਨੀਵੇਂ ਘਰਾਣੇ ਵਿੱਚ ਪੈਦਾ ਹੋਇਆ। ਉਸਨੇ ਵਾਹਿਗੁਰੂ ਦਾ ਨਾਮ ਜਪਿਆ ਅਤੇ ਧੰਨ ਕਬੀਰ ਸਾਰੇ ਪਏ ਆਖਦੇ ਨੇ, ਪਰ ਜਿਹੜਾ ਉਸ ਵੇਲੇ ਦਾ ਬਾਦਸ਼ਾਹ ਸੀ, ਲੋਕ ਉਹਨੂੰ ਭੁੱਲ ਗਏ ਨੇ। ਕਿੱਡੀ ਵੱਡੀ ਨਾਮ ਦੀ ਮਹਿਮਾ ਹੈ! ਇੱਥੇ ਘਰ ਘਰ ਜਾਪਦੇ, ਇੱਥੇ ਘਰਾਂ ਘਰਾਂ ਦੇ ਵਿੱਚ ਜਾਣੇ ਜਾਂਦੇ ਹਨ, ਅੱਗੇ ਜੁਗ ਜੁਗ ਪ੍ਰਗਟ ਹੋਏ। ਹਜ਼ੂਰ ਕਹਿੰਦੇ, ਭਾਈ ਅੱਗੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਉਹ ਜੁਗਾਂ ਜੁਗਾਂ ਤੱਕ ਪ੍ਰਗਟ ਹੁੰਦੇ ਨੇ। ਆਹ ਦੇਖ ਲਓ, ਧਰੂ ਅਤੇ ਪ੍ਰਹਿਲਾਦ ਵਰਗੇ ਭਗਤ ਸਤਯੁਗ ਦੇ ਵਿੱਚ ਹੋਏ ਸਨ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਕਿਸੇ ਹੋਰ ਦਾ ਨਾਮ ਕੋਈ ਯਾਦ ਕਰਦਾ? ਉਹਨਾਂ ਭਗਤਾਂ ਦੇ ਮਹਾਂਪੁਰਖਾਂ ਦੇ ਨਾਮ ਹੀ ਦੁਨੀਆਂ ਦੇ ਵਿੱਚ ਅਮਰ ਰਹਿੰਦੇ ਹਨ। ਇਹ ਮਨ ਰੂੜੇ ਰੰਗਲੇ, ਤੂੰ ਸੱਚਾ ਰੰਗ ਚੜਾਏ, ਰੂੜੀ ਬਾਣੀ ਜੇ ਰਪੈ, ਨਾ ਇਹੋ ਰੰਗ ਲਹਿ ਨਾ ਜਾਏ ਰਹਾਓ। ਐ ਮੇਰੇ ਮਨ, ਤੂੰ ਬੜਾ ਸੁੰਦਰ ਹੈ ਅਤੇ ਬੜੇ ਸੋਹਣੇ ਰੰਗ ਵਾਲਾ ਹੈ, ਪਰ ਤੂੰ ਆਪਣੇ ਆਪ ਨੂੰ ਸੱਚਾ ਰੰਗ ਚੜਾ। ਉਹ ਕਿਵੇਂ ਚੜ੍ਹਦਾ ਹੈ? ਜਿਹੜੀ ਸਤਿਗੁਰੂ ਦੀ ਸੁੰਦਰ ਬਾਣੀ ਹੈ, ਜੇ ਤੂੰ ਇਸ ਬਾਣੀ ਦੇ ਰੰਗ ਵਿੱਚ ਆਪਣੇ ਆਪ ਨੂੰ ਰੱਪ ਲਵੇਂ ਅਤੇ ਫਿਰ ਇਹ ਰੰਗ ਬਾਣੀ ਦਾ ਕਦੇ ਨਹੀਂ ਉਤਰਦਾ ਅਤੇ ਨਾ ਹੀ ਕਦੇ ਇਹ ਉੱਡਦਾ ਹੈ, ਕਿਸੇ ਹੋਰ ਢੰਗ ਦੇ ਨਾਲ ਇਹ ਨਾਸ ਹੁੰਦਾ ਹੈ। ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹੈ, ਹਮ ਨੀਚ ਮੈਲੇ ਅਤ ਅਵਮਾਨੀ, ਦੂਜੇ ਪਾਏ ਵਿਕਾਰ। ਹਜ਼ੂਰ ਕਹਿੰਦੇ, ਅਸੀਂ ਤਾਂ ਬੜੇ ਨੀਚ ਸਾਂ ਅਤੇ ਬੜੇ ਮੈਲੇ ਵੀ ਸਾਂ ਅਤੇ ਬੜੇ ਹੰਕਾਰੀ ਵੀ ਸਾਂ, ਕਿਉਂ ਦੂਜੇ ਪਾਏ ਵਿਕਾਰ? ਦੂਜੇ ਪਾਸੇ ਪ੍ਰੇਮ ਕਰਕੇ ਅਸੀਂ ਵਿਕਾਰਾਂ ਦੇ ਵਿੱਚ ਫਸੇ ਹੋਏ ਸੀ। ਗੁਰਪਾਰਸ ਮਿਲਿਆ ਕੰਚਨ ਹੋਏ, ਨਿਰਮਲ ਜੋਤ ਅਪਾਰ। ਪਰ ਗੁਰੂ ਪਾਰਸ ਨੂੰ ਮਿਲਣ ਕਰਕੇ ਤੇ ਅਸੀਂ ਤੇ ਕੰਚਨ ਵਰਗੇ ਹੋ ਗਏ। ਕੰਚਨ ਕਹਿੰਦੇ ਨੇ ਬਾਰਾਂ ਵੰਨੀ ਦੇ ਸ਼ੁੱਧ ਸੋਨੇ ਨੂੰ। ਗੁਰੂ ਪਾਰਸ ਨਾਲ ਮਿਲ ਕੇ ਅਸੀਂ ਸੋਨਾ ਬਣ ਗਏ, ਨਿਰਮਲ ਜੋਤ ਅਪਾਰ, ਤੇ ਸਾਡੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਨਿਰਮਲ ਜੋਤ ਦਾ ਪ੍ਰਕਾਸ਼ ਹੋ ਗਿਆ। ਬਿਨ ਗੁਰ ਕੋਈ ਨਾ ਰੰਗੀ ਹੈ, ਗੁਰ ਮਿਲਿਆ ਰੰਗ ਚੜਾਓ। ਫਿਰ ਮਹਾਰਾਜ ਦੱਸੋ, ਸਾਡੇ ਮਨ ਨੂੰ ਸੱਚਾ ਰੰਗ ਨਾਮ ਬਾਣੀ ਦਾ ਕਿਵੇਂ ਚੜ ਸਕਦਾ ਹੈ? ਹਜ਼ੂਰ ਕਹਿੰਦੇ ਨੇ, ਬਿਨ ਗੁਰ ਕੋਈ ਨਾ ਰੰਗਿਆ, ਗੁਰ ਮਿਲਿਆ ਰੰਗ ਚੜਾਓ। ਤੁਸੀਂ ਗੁਰੂ ਦੇ ਨਾਲ ਮਿਲ ਕੇ ਇਹ ਨਾਮ ਦਾ ਰੰਗ ਚੜਾ ਸਕਦੇ ਹੋ। ਬਿਨਾਂ ਗੁਰੂ ਤੋਂ ਕੋਈ ਵੀ ਤੁਹਾਡੇ ਮਨ ਨੂੰ ਸੱਚੇ ਰੰਗ ਦੇ ਨਾਲ ਨਹੀਂ ਰੰਗ ਸਕਦਾ। ਬਿਨਾਂ ਗੁਰੂ ਦੀ ਕਿਰਪਾ ਤੋਂ ਕਿਸੇ ਨੂੰ ਨਾਮ ਦਾ ਬਾਣੀ ਦਾ ਰੰਗ ਚੜ੍ਹਦਾ ਵੀ ਨਹੀਂ, ਤੇ ਗੁਰੂ ਦੇ ਨਾਲ ਮਿਲ ਕੇ ਹੀ ਰੰਗ ਨੂੰ ਚੜਾਇਆ ਜਾ ਸਕਦਾ। ਗੁਰ ਕੈ ਪੈ ਪਾਏ ਜੋਰ ਅਤੇ ਸਿਫਤੀ ਸੱਚ ਸਮਾਓ। ਜਿਹੜੇ ਗੁਰੂ ਦੇ ਪੈ ਤੇ ਪਾਏ ਪ੍ਰੇਮ ਦੇ ਵਿੱਚ ਰੰਗੇ ਰਹਿੰਦੇ ਨੇ, ਸਿਫਤੀ ਸੱਚ ਸਮਾਓ, ਫਿਰ ਉਹ ਵਾਹਿਗੁਰੂ ਦੀ ਸਿਫਤ ਸਲਾਹ ਕਰਦਿਆਂ ਹੋਇਆਂ ਸੱਚ ਸਰੂਪ ਪਰਮਾਤਮਾ ਦੇ ਵਿੱਚ ਵੀ ਲੀਨ ਹੋ ਜਾਂਦੇ ਹਨ। ਪੈ ਬਿਨ ਲਾਗ ਨਾ ਲੱਗੇ, ਨਾ ਮਨ ਨਿਰਮਲ ਹੋਏ। ਲਓ, ਹਜ਼ੂਰ ਕਹਿੰਦੇ ਨੇ, ਸਭ ਤੋਂ ਪਹਿਲਾਂ ਗੁਰੂ ਦਾ ਪੈ ਮਨ ਵਿੱਚ ਹੋਣਾ ਚਾਹੀਦਾ। ਨਿਰਮਲ ਪੈ ਪਾਇਆ ਆਪ ਗੁਆਇਆ। ਗੁਰੂ ਦੇ ਪੈ ਤੋਂ ਬਿਨਾਂ ਸਾਨੂੰ ਭਗਤੀ ਦੀ ਲਾਗ ਨਹੀਂ ਲੱਗ ਸਕਦੀ ਅਤੇ ਨਾ ਹੀ ਭਗਤੀ ਤੋਂ ਬਿਨਾਂ ਮਨ ਨਿਰਮਲ ਹੋ ਸਕਦਾ ਹੈ। ਬਿਨ ਪੈ ਕਰਮ ਕਮਾਵਣੇ, ਝੂਠੇ ਠਾਓ ਨਾ ਕੋਏ। ਬਿਨਾਂ ਗੁਰੂ ਦੇ ਪੈ ਤੋਂ ਅਸੀਂ ਜਿੰਨੇ ਵੀ ਕਰਮ ਧਰਮ ਕਰਦੇ ਹਾਂ, ਪੂਜਾ ਪਾਠ ਪੁੰਨ ਦਾਨ ਕਰਦੇ ਹਾਂ, ਇਹ ਸਾਰੇ ਝੂਠੇ ਨੇ ਅਤੇ ਝੂਠੇ ਠਾਓ ਨਾ ਕੋਏ। ਅਤੇ ਜਿਹੜਾ ਝੂਠਾ ਮਨੁੱਖ ਹੈ, ਉਹਨੂੰ ਕਿਧਰੇ ਵੀ ਥਾਂ ਟਿਕਾਣਾ ਨਹੀਂ ਮਿਲ ਸਕਦਾ। ਜਿਸ ਨੂੰ ਆਪੇ ਰੰਗੇ ਸੋ ਰੱਬ ਸੀ, ਸਤ ਸੰਗਤ ਮੇਲਾਏ। ਹਜ਼ੂਰ ਕਹਿੰਦੇ ਨੇ, ਜਿਸ ਨੂੰ ਸਤਿਗੁਰੂ ਆਪ ਰੰਗੇ ਤੇ ਬਈ ਉਹੀ ਰੰਗਿਆ ਜਾ ਸਕਦਾ ਹੈ। ਤੇ ਸਤਿਗੁਰੂ ਕਿਵੇਂ ਰੰਗਦੇ ਨੇ? ਸਤ ਸੰਗਤ ਮੇਲਾਏ, ਵੀ ਸਤਸੰਗਤ ਦੇ ਵਿੱਚ ਮਿਲਾ ਕੇ, ਜੈ ਸਤਿਗੁਰ ਤਹਿ ਸਤਸੰਗਤ ਬਣਾਈ। ਸਤਸੰਗਤ ਕੈਸੀ ਜਾਣੀਐ ਜਿਥੈ ਏਕੋ ਨਾਮ ਵਖਾਣੀਐ। ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬਜਾਏ ਜੀਓ, ਬਈ ਜਿਸਨੂੰ ਸਤਿਗੁਰੂ ਆਪ ਰੰਗਦੇ ਨੇ ਉਹੀ ਰੰਗਿਆ ਜਾ ਸਕਦਾ ਹੈ। ਤੇ ਰੰਗਦੇ ਕਿਵੇਂ ਨੇ? ਸਤਸੰਗਤ ਦੇ ਵਿੱਚ ਮਿਲਾ ਕੇ। ਪੂਰੇ ਗੁਰ ਤੇ ਸਤਸੰਗਤ ਉਪਜੈ ਸਹਿਜੇ ਸੱਚ ਸੁਭਾਏ। ਗੁਰਮੁਖੋ, ਪੂਰੇ ਗੁਰੂ ਤੋਂ ਹੀ ਸਤਸੰਗਤ ਪੈਦਾ ਹੁੰਦੀ ਹੈ। ਸਤਸੰਗਤ ਤੋਂ ਮੁਰਾਦ ਹੈ ਸੱਚ ਦੀ ਸੰਗਤ, ਜਿੱਥੇ ਸੱਚ ਨਾਲ ਜੁੜਿਆ ਜਾਵੇ। ਪੂਰੇ ਗੁਰੂ ਤੋਂ ਹੀ ਸਤਸੰਗਤ ਪੈਦਾ ਹੁੰਦੀ ਹੈ ਸਹਿਜੇ ਸੱਚ ਸੁਭਾਏ। ਤੇ ਭਾਈ ਫਿਰ ਸਹਿਜੇ ਸੱਚ ਸੁਭਾਏ ਵੀ ਸਹਿਜ ਸੁਭਾਵਕ ਹੀ ਸੱਚੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਪ੍ਰੇਮ ਲੱਗ ਜਾਂਦਾ ਹੈ। ਬਿਨ ਸੰਗਤੀ ਸਭ ਐਸੇ ਰਹਿ ਹੈ ਜੈਸੇ ਪਸ ਢੋਰ। ਲੋ ਵੀ ਜਿਹੜੇ ਬਿਨਾਂ ਸੰਗਤ ਤੋਂ ਲੋਕ ਇੱਧਰ ਉੱਧਰ ਭਟਕਦੇ ਫਿਰਦੇ ਨੇ, ਉਹ ਤੇ ਇਸ ਤਰ੍ਹਾਂ ਹੀ ਰਹਿੰਦੇ ਨੇ ਦੁਨੀਆਂ ਦੇ ਵਿੱਚ ਜੈਸੇ ਪਸ ਢੋਰ, ਜਿਵੇਂ ਢੋਰ ਪਸ਼ੂ ਹੁੰਦੇ ਨੇ। ਢੋਰ ਪਸ਼ੂ ਮੁਰਦਾ ਢੋਣ ਵਾਲਿਆਂ ਨੂੰ ਕਹਿੰਦੇ ਨੇ, ਜਿਹੜੇ ਨਿਖਿਧ ਪਸ਼ੂ ਨੇ, ਕਿਉਂਕਿ ਪਸ਼ੂਆਂ ਦੀਆਂ ਵੀ ਕਈ ਕਿਸਮਾਂ ਨੇ ਨਾ। ਹੁਣ ਕਈ ਗਾਈਆਂ ਨੇ, ਮੱਝਾਂ ਨੇ, ਘੋੜੇ ਨੇ, ਚੰਗੀਆਂ ਨਸਲਾਂ ਦੇ ਨੇ, ਉਹਨਾਂ ਨੂੰ ਬੜਾ ਸੰਭਾਲ ਕੇ ਰੱਖਿਆ ਜਾਂਦਾ। ਪਰ ਕੁਝ ਐਸੇ ਪਸ਼ੂ ਨੇ ਜਿਵੇਂ ਗਧੇ ਨੇ, ਉਹਨਾਂ ਨੂੰ ਢੋਰ ਪਸ਼ੂ ਆਖਿਆ ਜਾਂਦਾ। ਹਜ਼ੂਰ ਕਹਿੰਦੇ ਨੇ, ਬਿਨਾਂ ਸੰਗਤ ਤੋਂ ਸਾਰੇ ਮਨਮੁਖ ਲੋਕ ਇਸੇ ਤਰ੍ਹਾਂ ਦੇ ਨੇ, ਬਈ ਜਿਵੇਂ ਢੋਰ ਪਸ਼ੂ ਹੁੰਦੇ ਨੇ, ਗਧੇ ਹੁੰਦੇ ਨੇ। ਜਿਨ ਕੀਤੇ ਤਿਸੈ ਨਾ ਜਾਣਨੀ, ਬਿਨ ਨਾਵੈ ਸਭ ਚੋਰ। ਜਿਸ ਵਾਹਿਗੁਰੂ ਨੇ ਸਾਰੇ ਜੀਵ ਪੈਦਾ ਕੀਤੇ ਨੇ, ਉਸਨੂੰ ਤਾਂ ਜਾਣਦੇ ਹੀ ਨਹੀਂ, ਉਸ ਪਰਮ ਪਿਤਾ ਪਰਮਾਤਮਾ ਨੂੰ ਭੁੱਲ ਹੀ ਗਏ ਨੇ। ਬਿਨ ਨਾਵੈ ਸਭ ਚੋਰ, ਨਾਮ ਤੋਂ ਬਿਨਾਂ ਭਾਈ ਉਹ ਸਾਰੇ ਰੱਬ ਦੇ ਚੋਰ ਹਨ। ਇੱਕ ਗੁਣ ਵਿਹਾਜੈ ਔਗੁਣ ਵਿਕਣਾ ਹੈ, ਗੁਰ ਕੈ ਸਹਿਜ ਸੁਭਾਏ। ਇੱਕ ਐਸੇ ਵੀ ਗੁਰਮੁਖ ਪਿਆਰੇ ਨੇ ਜਿਹੜੇ ਗੁਰੂ ਦੇ ਬਖਸ਼ੇ ਸਹਿਜ ਸੁਭਾਵ ਨੂੰ ਧਾਰਨ ਕਰਕੇ, ਗੁਰੂ ਦੇ ਬਖਸ਼ੇ ਸ਼ਾਂਤ ਸੁਭਾਵ ਨੂੰ ਧਾਰਨ ਕਰਕੇ ਤੇ ਗੁਣਾਂ ਨੂੰ ਖਰੀਦਦੇ ਨੇ ਤੇ ਔਗੁਣਾਂ ਨੂੰ ਵਿਕਣਾ ਹੈ, ਵੇਚ ਦਿੰਦੇ ਹਨ। ਗੁਰ ਸੇਵਾ ਤੇ ਨਾਉ ਪਾਇਆ ਬੁੱਠਾ ਅੰਦਰ ਆਏ। ਉਹਨਾਂ ਗੁਰਮੁਖਾਂ ਨੇ ਗੁਰੂ ਦੀ ਸੇਵਾ ਕਰਕੇ ਵਾਹਿਗੁਰੂ ਦੇ ਨਾਮ ਨੂੰ ਪ੍ਰਾਪਤ ਕਰ ਲਿਆ ਹੈ, ਬੁੱਠਾ ਅੰਦਰ ਆਏ। ਤੇ ਫਿਰ ਵਾਹਿਗੁਰੂ ਪਰਮੇਸ਼ਰ ਆਪ ਵੀ ਉਹਨਾਂ ਦੇ ਅੰਦਰ ਆ ਕੇ ਵਸ ਗਿਆ ਹੈ। ਜਿੱਥੇ ਨਾਮ ਆ ਗਿਆ, ਉੱਥੇ ਵਾਹਿਗੁਰੂ ਪਰਮੇਸ਼ਰ ਵੀ ਆਪ ਆ ਜਾਂਦਾ ਹੈ। ਸਭਨਾ ਕਾ ਦਾਤਾ ਏਕ ਹੈ, ਸਿਰ ਧੰਦੇ ਲਾਏ। ਹਾਜ਼ੂਰ ਕਹਿੰਦੇ, ਭਾਈ ਸਾਰਿਆਂ ਜੀਵਾਂ ਦਾ ਦਾਤਾ ਇੱਕ ਵਾਹਿਗੁਰੂ ਹੈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਕਿ ਰੋਜੀ ਦੇਹਾਂ ਦਾ ਕਿ ਰਾਜ ਕਰਹਿੰਦ ਹੈ, ਸਾਰਿਆਂ ਦਾ ਦਾਤਾ ਇੱਕ ਵਾਹਿਗੁਰੂ ਹੈ, ਸਿਰ ਧੰਦੇ ਲਾਏ। ਉਸੇ ਵਾਹਿਗੁਰੂ ਨੇ ਸਿਰ ਬਸਿਰ ਜੀਵ ਸਾਰਿਆਂ ਨੂੰ ਧੰਦਿਆਂ ਵਿੱਚ ਲਾਇਆ ਹੋਇਆ। ਨਾਨਕ ਨਾਮੇ ਲਾਏ ਸਵਾਰਿਆਂ, ਸ਼ਬਦੇ ਲਏ ਮਿਲਾਏ। ਹਜ਼ੂਰ ਕਹਿੰਦੇ ਨੇ, ਭਾਈ ਜਿਹੜੇ ਗੁਰਮੁਖ ਵਿਅਕਤੀ ਨੇ, ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਨੇ ਨਾਮ ਦੇ ਵਿੱਚ ਲਾ ਕੇ ਸਵਾਰ ਦਿੱਤਾ ਤੇ ਸ਼ਬਦੇ ਲਏ ਮਿਲਾਏ, ਤੇ ਗੁਰੂ ਸ਼ਬਦ ਦੁਆਰਾ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ। ਤੇ ਜਿਹੜੇ ਮਨਮੁਖ ਨੇ, ਉਹ ਤੇ ਢੋਰ ਪਸ਼ੂਆਂ ਵਾਂਗੂ ਫਿਰਦੇ ਨੇ, ਉਹ ਤਾਂ ਰੱਬ ਦੇ ਚੋਰ ਨੇ ਤੇ ਉਹਨਾਂ ਨੂੰ ਚੋਰਾਂ ਵਾਂਗੂ ਪਕੜਿਆ ਜਾਂਦਾ, ਸਜਾਵਾਂ ਮਿਲਦੀਆਂ ਨੇ, ਜਮਾਂ ਦੀਆਂ ਚੋਟਾਂ ਖਾਂਦੇ ਨੇ। ਪਰ ਜਿਹੜੇ ਗੁਰਮੁਖ ਨੇ ਤੇ ਉਹਨਾਂ ਨੂੰ ਵਾਹਿਗੁਰੂ ਨਾਮ ਦੇ ਵਿੱਚ ਲਾ ਕੇ ਸਵਾਰ ਦਿੰਦਾ ਤੇ ਗੁਰੂ ਸ਼ਬਦ ਦੁਆਰਾ ਆਪਣੇ ਨਾਲ ਮਿਲਾ ਲੈਂਦਾ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ ਸਾਨੂੰ, ਪਾਵਨ ਪਵਿੱਤਰ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਹਨ ਤੇ ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਸਭਨਾ ਕਾ ਦਾਤਾ ਏਕ ਹੈ, ਸਿਰ ਧੰਦੇ ਲਾਏ, ਨਾਨਕ ਨਾਮੇ ਲਾਏ ਸਵਾਰਿਆਂ, ਸ਼ਬਦੇ ਲਏ ਮਿਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।